पौड़ी 30वीं चली। छठम गुरु के सिख। लश्कर पाई तीर था ग्वालियर सोइनी हरिदास, भावा तीर उजैन विच साध संगत गुर शब्द निवास। मेल वड्डा बुरहानपुर सनमुख सिख सहज प्रगास। भगत पइया भगवान दास नाल बोदला करे उदास। मलक कटारू जानियै पृथ्वी मल जराही खास। भगतू छुरा बखाणियै डल्लू रिहाणै साबास। सुंदर स्वामी दास दोए वंश वधावण कवल वगास। गुजराते विच जानियै भेखारी पाबड़ा सुलास। गुरमुख पाओ भगत रहरास, गुरमुख पाओ भगत रहरास। साखी होर चली। भाई तीरथा। भाई तीरथा लश्कर बादशाह दे विच रहिंदा सी ते अरदास कीती, असी अपनी कीरत विच रुद्दे रहिंदे हाँ, असाडा उदार क्यों कर होवेगा। तां बचन होया, तुसां साधां दी टहल करनी, जो गवां नूं घास खवाउंदे हैं सो उन्हां दा दुध पींदे हैं, तैसे जो साधां दी सेवा करदे हैं सो उन्हां दी प्रसन्नता करके ज्ञान ते भगत नूं पछाणदे हैं, सुखी हुंदे हैं। ਤਾਂ ਉਸ ਕਿਹਾ, ਅਸੀਂ ਸਾਧਾਂ ਨੂੰ ਕਿਉਂ ਕਰ ਪਛਾਣੀਐ। ਤਾਂ ਬਚਨ ਹੋਇਆ, ਇੱਕ ਰਾਜੇ ਦੀ ਸ਼ਰਧਾ ਹੰਸਾਂ ਦੇ ਦਰਸ਼ਨ ਦੀ ਲਾਲਸਾ ਹੋਈ ਸੀ। ਤਾਂ ਮੰਤਰੀ ਕਿਹਾ, ਜੋ ਹੰਸਾਂ ਨੂੰ ਖੋਜਣ ਜਾਈਏ ਤਾਂ ਰਾਜਿਆਂ 'ਚ ਹੀ ਖੋਜ ਨਹੀਂ ਹੁੰਦੀ, ਆਪਣੇ ਕਾਰਜਾਂ ਦਾ ਤਿਆਗ ਨਹੀਂ ਕਰ ਸਕੀਦਾ। ਪਰ ਇੱਕ ਉਪਾਅ ਹੈ, ਜੋ ਇੱਕ ਤਲਾਓ ਜਲਕਰ ਭਰਪੂਰ ਹੋਵੇ, ਉੱਪਰ ਉਸਦੇ ਸਭ ਪੰਖੀਆਂ ਦੀ ਚੋਜ ਡਾਲੀ ਹੈ ਅਤੇ ਰਾਖੇ ਉੱਪਰ ਬੈਠਣ, ਜੋ ਬਿੱਲੀ ਕੋਈ ਆਉਣੀ ਨਾ ਪਾਵੇ। ਤਾਂ ਉਸ ਰਾਜੇ ਨੇ ਐਸਾ ਹੀ ਕੀਆ। ਸਭ ਪੰਖੀ ਆਵਣ ਅਤੇ ਚੁੱਗ ਚੁੱਗ ਜਾਵਣ ਅਤੇ ਆਪਣੇ ਦੇਸ਼ ਵਿੱਚ ਸ਼ੋਭਾ ਜਾਏ ਕਰਨ। ਇਕਨਾ ਪੰਛੀਆਂ ਨੇ ਮਾਨਸਰ ਪਰ ਜਾਏ ਸ਼ੋਭਾ ਕੀਤੀ। ਤਾਂ ਹੰਸਾਂ ਨੇ ਕਿਹਾ, ਅਸੀਂ ਉਸ ਰਾਜੇ ਦੇ ਦੇਸ਼ ਜਾ ਕੇ ਸਰਦਾ ਵਧਾਈਏ, ਜੋ ਸਦਾ ਪੰਛੀਆਂ ਦੀ ਸੇਵਾ ਕਰਦਾ ਰਹੇ। ਤਾਂ ਇੱਕ ਜੋੜੀ ਹੰਸਾਂ ਦੀ ਉੱਡ ਕੇ ਉਹਨਾਂ ਪੰਛੀਆਂ ਨੂੰ ਸਾਥ ਲੈ ਕੇ ਉਸ ਤਲਾਓ 'ਤੇ ਆਏ ਬੈਠੀ, ਹੋਰ ਚੋਗਾ ਚੁਗਣ ਨਹੀਂ। ਤਾਂ ਰਾਖਿਆ ਨੇ ਰਾਜੇ ਨੂੰ ਜਾਏ ਕਿਹਾ, ਜੋ ਹੰਸਾਂ ਦੀ ਜੋੜੀ ਆਈ ਹੈ ਮਹਾਂ ਉੱਜਲ ਹੈ ਅਤੇ ਹੋਰ ਚੋਗ ਨਹੀਂ ਚੁਗਦੇ। ਤਾਂ ਰਾਜਾ ਦੁੱਧ ਅਰ ਮੋਤੀ ਸਾਥ ਲੈ ਆਇਆ, ਉਹਨਾਂ ਦੇ ਅੱਗੇ ਵਿਛਾਏ ਅਤੇ ਜਲ ਅਤੇ ਦੁੱਧ ਨਿਆਰਾ ਕਰਕੇ ਖਾਧਾ ਅਤੇ ਅਮੋਲਕ ਮੋਤੀ ਉਗਲ ਕੇ ਕੱਢੇ ਅਤੇ ਉੱਡ ਗਏ। ਜਦ ਉਹੀ ਮੋਤੀ ਜੁਹਾਰੀ ਨੂੰ ਦਿਖਾਏ ਤਾਂ ਇੱਕ ਇੱਕ ਅਮੋਲਕ ਮੋਤੀ ਉਸਦੇ ਸਾਰੇ ਰਾਜ ਦੇ ਸਮਾਨ ਹੈ ਅਤੇ ਰਾਜਾ ਬਹੁਤ ਪ੍ਰਸੰਨ ਹੋਇਆ। ਤੈਸੇ ਤੂੰ ਸਭਨਾ ਸਿੱਖਾਂ ਦੀ ਟਹਿਲ ਸੇਵਾ ਕਰਦਾ ਰਹੋ, ਕੋਈ ਗੁਰਮੁਖ ਅਮੋਲਕ ਵਚਨ ਜੋ ਹੈਨ ਸੋ ਤੈਨੂੰ ਵਿਚਾਰ ਸੁਣਾਏ ਕੈ ਉਧਾਰ ਕਰ ਜਾਵੇਗਾ। ਵਾਹਿਗੁਰੂ। ਸਾਖੀ ਹੋਰ ਚੱਲੀ। ਭਾਈ ਹਰਿਦਾਸ ਸੋਇਨੀ। ਭਾਈ ਹਰਿਦਾਸ ਸੋਇਨੀ ਗਵਾਲੀਅਰ ਵਿੱਚ ਰਹਿੰਦਾ ਸੀ ਤਾਂ ਸਭ ਸਿੱਖਾਂ ਸਾਧਾਂ ਦੀ ਸੇਵਾ ਮਨ ਬਚ ਕਰਮ ਕਰਕੇ ਕਰਦਾ ਸੀ ਅਤੇ ਸਾਹਿਬ ਦੇ ਦਰਸ਼ਨ ਨੂੰ ਚਾਹੁੰਦਾ ਸੀ। ਚੰਦੂ ਸਾਹੀ ਮਹਾਂਪ੍ਰਿਸ਼ਟ ਹੈ ਸੀ, ਉਸਨੇ ਬਾਦਸ਼ਾਹ ਦੇ ਅੱਗੇ ਚੁਗਲੀ ਖਾਧੀ। ਸੋ ਜੀ, ਗੁਰੂ ਅਰਜਨ ਜੀ ਦੇ ਬੇਟੇ ਗੁਰੂ ਹਰਗੋਬਿੰਦ ਜੀ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹਨ। ਅੱਗੇ ਪੰਜਵੀਂ ਪਾਤਸ਼ਾਹੀ ਪਾਸ ਉਸਨੇ ਬੇਟੀ ਦੀ ਸਗਾਈ ਛੇਵੇਂ ਪਾਤਸ਼ਾਹ ਹਿੱਤ ਭੇਜੀ ਸੀ ਅਤੇ ਸਾਹਿਬ ਮੰਨਿਆ ਨਹੀਂ ਸੀ ਅਤੇ ਬਾਦਸ਼ਾਹ ਦੇ ਅੱਗੇ ਉਸਨੇ ਚੁਗਲੀ ਕਰਕੇ ਸਾਹਿਬ ਨੂੰ ਬੁਲਾਇਆ ਹੈ ਸੀ ਅਤੇ ਸਾਹਿਬ ਪੰਜਵੀਂ ਪਾਤਸ਼ਾਹੀ ਸਰੀਰ ਤਿਆਗਿਆ ਸੀ। ਉਸੇ ਬਾਦਸ਼ਾਹ ਨੂੰ ਕਿਹਾ, ਜੋ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਦਾਅਵਾ ਕਰਦੇ ਹਨ ਤਾਂ ਬਾਦਸ਼ਾਹ ਦੇ ਆਦਮੀ ਬੁਲਾਉਣ ਆਏ। ਤਾਂ ਸਿੱਖ ਕਿਹਾ, ਗਰੀਬ ਨਵਾਜ਼, ਮਲੇਸ਼ ਬੁਰੇ ਹਨ ਅਤੇ ਬਚਨ ਹੋਇਆ, ਅੱਜ ਅਸੀਂ ਗੁਰੂ ਹੋਏ ਕੇ ਦਰਸ਼ਨ ਦੇਵਾਂਗੇ ਅਤੇ ਚੰਦੂ ਨੂੰ ਆਪਣੀ ਕਰਨੀ ਦਾ ਫਲ ਦੇਵਾਂਗੇ। ਤਾਂ ਸਾਹਿਬ ਛੇਵੀਂ ਪਾਤਸ਼ਾਹੀ ਜੀ ਜਾਏ ਬਾਦਸ਼ਾਹ ਨੂੰ ਮਿਲੇ। ਤਾਂ ਬਾਦਸ਼ਾਹ ਇਹਨਾਂ ਦਾ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ, ਕਿਹਾ, ਇਹਨਾਂ ਦਾ ਡੇਰਾ ਬਾਗ ਵਿੱਚ ਦੇਹੋ। ਤਾਂ ਚੰਦੂ ਦੇ ਮਨ ਚਿੰਤਾ ਆਈ ਤਾਂ ਜੋਤਕੀਆਂ ਨੂੰ ਸਿਖਾਇਆ। ਉਹਨਾਂ ਬਾਦਸ਼ਾਹ ਨੂੰ ਕਿਹਾ, ਤੁਹਾਡੀ ਸਾਇਤ ਬੁਰੀ ਹੈ, ਜੇ ਗੁਰੂ ਹਰਗੋਬਿੰਦ ਜੀ ਗਵਾਲੀਅਰ ਵਿੱਚ ਜਾਏ ਤਪੱਸਿਆ ਕਰੈ ਤਬ ਤੁਹਾਨੂੰ ਸੁੱਖ ਹੋਵੇਗਾ। ਤਾਂ ਬਾਦਸ਼ਾਹ ਬਾਗ ਵਿੱਚ ਜਾ ਕੇ ਅਰਜ ਕੀਤੀ, ਜੋ ਤੁਸੀਂ 40 ਦਿਨ ਗਵਾਲੀਅਰ ਵਿੱਚ ਬੈਠ ਕੇ ਤਪ ਕਰੋ, ਫਿਰ ਅਸੀਂ ਤੁਰੰਤ ਤੁਹਾਨੂੰ ਸੱਦ ਲਵਾਂਗੇ। ਤਾਂ ਸਾਹਿਬ ਗਵਾਲੀਅਰ ਗਏ ਤਾਂ ਭਾਈ ਹਰਦਾਸ ਸੋਇਨੀ ਆਦਿ ਦਰਸ਼ਨ ਕੀਤਾ। ਬਚਨ ਹੋਇਆ, ਤੁਹਾਡੀ ਪ੍ਰੀਤ ਕਰ ਅਸੀਂ ਇੱਥੇ ਆਏ ਹਾਂ। ਤਾਂ ਚੰਦੂ ਗਵਾਲੀਅਰ ਦੇ ਰਾਖਿਆਂ ਨੂੰ ਕਹਿ ਭੇਜਿਆ, ਤੁਹਾਨੂੰ ਮੈਂ ਵੱਡਾ ਧਨ ਦੇਵਾਂਗਾ, ਗੁਰੂ ਜੀ ਨੂੰ ਔਖੀ ਜਗ੍ਹਾ ਰੱਖਣਾ ਅਤੇ ਬਾਦਸ਼ਾਹ ਲਿਖਿਆ ਇਹਨਾਂ ਨੂੰ ਸੁਖੀ ਰੱਖਣਾ। ਤਾਂ ਸਾਹਿਬ ਵਿੱਚ ਹੀ ਗਵਾਲੀਅਰ ਦੇ ਰਹਿਣ ਅਤੇ ਸ਼ਿਕਾਰ ਖੇਲਣ। ਅਤੇ ਭਾਈ ਹਰਦਾਸ 5 ਮਣ ਰੋਜ਼ ਆਟਾ ਅਤੇ 5 ਮਣ ਘਿਓ ਅਤੇ 5 ਮਣ ਖੰਡ ਹੋਰ ਨਾਨਾ ਪ੍ਰਕਾਰ ਦੇ ਪ੍ਰਸਾਦ ਹੋਵਣ ਹਿੱਤ ਭੇਜੇ। ਜਿਤਨੇ ਬੰਦੀ ਵਿੱਚ ਹੈ ਸਨ ਸਭ ਪ੍ਰਸੰਨ ਹੋਏ। ਜਬ 40 ਦਿਨ ਬੀਤੇ ਤਾਂ ਭਾਈ ਜੇਠੇ ਰਾਤ ਨੂੰ ਸ਼ੇਰ ਦਾ ਰੂਪ ਕਰਕੇ ਬਾਦਸ਼ਾਹ ਨੂੰ ਪੈਮਾਨ ਕੀਤਾ। ਤਾਂ ਬਾਦਸ਼ਾਹ ਜੋਤਸ਼ੀਆਂ ਨੂੰ ਪੁੱਛਿਆ, ਜੋ ਮੈਂ ਰਾਤ ਨੂੰ ਭੈ ਖਾਇਆ ਹੈ। ਤਾਂ ਭਾਈ ਜੇਠੇ ਆਏ ਕੇ ਕਿਹਾ ਹੈ, ਜੋ ਗੁਰੂ ਹਰਗੋਬਿੰਦ ਜੀ ਨੂੰ ਬੁਲਾਵੋਗੇ ਤਾਂ ਭੈ ਤੁਹਾਡਾ ਦੂਰ ਹੋਵੇਗਾ। ਜਬ ਬਾਦਸ਼ਾਹ ਫਿਰ ਸਾਹਿਬ ਨੂੰ ਬੁਲਾਇਆ ਤਾਂ ਬਚਨ ਹੋਇਆ, ਜੇ ਸਭ ਦੀ ਬੰਦ ਖਲਾਸੀ ਕਰੋ ਤਾਂ ਅਸੀਂ ਆਉਂਦੇ ਹਾਂ। ਤਾਂ ਬਾਦਸ਼ਾਹ ਸਭ ਦੀ ਬੰਦ ਖਲਾਸੀ ਕੀਤੀ ਅਤੇ ਭਾਈ ਹਰਦਾਸ ਨੂੰ ਵੀ ਸਾਥ ਲਿਆਏ। ਤਾਂ ਬਾਦਸ਼ਾਹ ਨੂੰ ਸਾਹਿਬ ਇੱਕ ਅਮੋਲਕ ਮੋਤੀ ਦਿੱਤਾ। ਤਾਂ ਬਾਦਸ਼ਾਹ ਘਰ ਲੈ ਗਿਆ, ਬੇਗਮ ਨੂੰ ਜਾਇ ਦਿੱਤਾ। ਤਾਂ ਬੇਗਮ ਕਿਹਾ, ਇਸ ਦੇ ਨਾਲ ਦਾ ਮੋਤੀ ਦੂਜਾ ਹੋਵੇ। ਤਾਂ ਸਾਹਿਬ ਬਚਨ ਕੀਤਾ, ਗੁਰੂ ਅਰਜਨ ਜੀ ਦੇ ਗੱਲ ਅਠੋਤਰੀ ਮਾਲਾ ਐਸੇ ਹੀ ਮੋਤੀਆਂ ਦੀ ਹੈ ਸੀ। ਚੰਦੂ ਦੇ ਘਰ ਸਾਹਿਬ ਸਰੀਰ ਛੋੜਿਆ ਹੈ, ਉਸ ਤੋਂ ਪੁੱਛੋ। ਤਾਂ ਬਾਦਸ਼ਾਹ ਨੇ ਪੁੱਛਿਆ, ਉਹ ਮੁਕਰਿਆ, ਮੈਥੇ ਮੋਤੀ ਕੋਈ ਨਹੀਂ। ਤਾਂ ਸਾਹਿਬ ਕਿਹਾ, ਇਸ ਦੀ ਬਾਹਾਂ ਸਾਡੇ ਹਵਾਲੇ ਕਰੋ, ਇਹ ਸਾਡਾ ਖੂਨੀ ਹੈ, ਅਸੀਂ ਇਸ ਥੀ ਮੋਤੀ ਲੈ ਦੇਵਾਂਗੇ। ਤਾਂ ਡੇਰੇ ਵਿੱਚ ਚੰਦੂ ਨੂੰ ਲਿਆਏ ਅਤੇ ਜੁੱਤੀਆਂ ਨਾਲ ਉਸਨੂੰ ਮਾਰ ਕੇ ਨਿਕਾਸ ਦਿੱਤਾ ਜੀਓ ਉਸਦਾ। ਤਾਂ ਬੰਦ ਬੰਦ ਕਰਕੇ ਗੰਦੀ ਖਾਈ ਵਿੱਚ ਪਾ ਦਿੱਤਾ ਅਤੇ ਅਮੋਲਕ ਮੋਤੀ ਬਾਦਸ਼ਾਹ ਨੂੰ ਬਹੁਤੇ ਦਿੱਤੇ। ਰਾਤ ਨੂੰ ਸ਼ੇਰ ਲਸ਼ਕਰ ਚੀਰ ਕੇ ਬਾਦਸ਼ਾਹ ਦੇ ਤੰਬੂ ਨੂੰ ਆਇਆ। ਸਾਹਿਬ ਨੇ ਤੀਰ ਮਾਰ ਕੇ ਉਸਨੂੰ ਮਾਰਿਆ। ਬਾਦਸ਼ਾਹ ਦੇਖ ਕੇ ਪ੍ਰਸੰਨ ਹੋਇਆ, ਕਿਹਾ, ਕਿਛ ਮੰਗੋ। ਇਹਨਾਂ ਕਿਹਾ, ਸਾਨੂੰ ਰਕਸਦ ਕੀਚੈ। ਵਿਦਾ ਹੋ ਕੇ ਅਤੇ ਅਰਦਾਸ ਨੂੰ ਵੀ ਵਿਦਾ ਕੀਆ। ਬਚਨ ਹੋਇਆ, ਸਦਾ ਸਿੱਖਾਂ ਦੀ ਟਹਿਲ ਕਰਨੀ, ਵਾਹਿਗੁਰੂ। ਸਾਖੀ ਹੋਰ ਚੱਲੀ, ਭਾਈ ਧੀਰੋ ਉਜੈਨੀ। ਭਾਈ ਧੀਰੋ ਉਜੈਨ ਵਿੱਚ ਰਹਿੰਦਾ ਸੀ, ਸੋ ਸਾਰਾ ਦਿਨ ਜਿੱਥੇ ਮਹਾਰਾਜ ਦੀ ਕਥਾ ਕੀਰਤਨ ਹੋਵੇ ਸੋ ਸੁਣੈ ਅਤੇ ਰਾਤ ਨੂੰ ਪ੍ਰਸਾਦ ਖਾਏ ਕੇ ਪਹਿਰ ਰਾਤ ਜਾਂਦੇ ਲਗ ਆਪ ਕੀਰਤਨ ਕਰੇ। ਤਾਂ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜ੍ਹੈ ਅਤੇ 6ਵੀਂ ਮਹੀਨੀ ਗੁਰੂ ਜੀ ਕੇ ਦਰਸ਼ਨ ਨੂੰ ਆਵੇ। ਇੱਕ ਦਿਨ ਉਸ ਗੁਰੂ ਹਰਗੋਬਿੰਦ ਜੀ ਥੀ ਪੁੱਛਿਆ, ਸੱਚੇ ਪਾਤਸ਼ਾਹ ਜੀ, ਸਾਧ ਕਿੰਨਾ ਲੱਛਣਾ ਕਰ ਜਾਣੀ ਦੇ ਹੈਨ। ਬਚਨ ਹੋਇਆ, ਸਲੋਕ, ਮੰਤਰ ਰਾਮ ਨਾਮ ਨਾਮੰ ਧਾਨੰਗ ਸਰਬਤ੍ਰ ਪੂਰਣ ਗਾਨੰਗ ਸਮ ਦੁੱਖ ਸਖੰ ਜੁਗਤ ਨਿਰਮਲ ਨਿਰਵੈਰਣ ਦਿਆਲੰਗ ਸਰਬਤ੍ਰ ਜੀਆ ਪੰਚ ਦੋਖ ਵਿਵਰਜਿਤ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਉਪਦੇਸ਼ੰ ਸਮ ਮਿੱਤ੍ਰ ਸਤ੍ਰ ਭਗਵੰਤ ਭਗਤ ਭਾਵਨੀ ਪਰਨਿੰਦਾ ਨਹ ਸਰੋਤ ਸਰਵਣੰ ਆਪਤ੍ਰਿਆਗ ਸਗਲ ਰਿਣਕ ਖਟ ਲੱਖਣ ਪੂਰਣੰ ਪੁਰਖ ਨਾਨਕ ਨਾਮ ਸਾਧ ਸਵੱਜਣ। ਇਸ ਦਾ ਵਿਚਾਰ, ਇਹਨਾਂ 6 ਲੱਖਣਾਂ ਦੁਆਰੇ ਸਾਧ ਸਿੱਖ ਜਾਣੀਦੇ ਹਨ। ਮੰਤਰ ਉਹਨਾਂ ਦਾ ਰਾਮ ਨਾਮ ਹੈ ਅਤੇ ਧਿਆਨ ਦੁਆਰਾ ਬ੍ਰਹਮ ਚੀਟੀ ਪ੍ਰਜੰਤ ਏਕ ਚੇਤਨ ਸੱਤਿਆ ਜਾਣਦੇ ਹਨ ਅਤੇ ਦੁੱਖ ਅਤੇ ਸੁੱਖ ਅਤੇ ਗਿਆਨ ਉਹਨਾਂ ਨੂੰ ਸਮ ਪਾਸਦਾ ਹੈ। ਹਰ ਸੋਗ ਨਹੀਂ ਕਰਦੇ, ਸਭ ਵਾਹਿਗੁਰੂ ਕੇ ਭੇਜੇ ਜਾਣਦੇ ਹਨ ਅਤੇ ਸਾਡੀਆਂ ਕਰਮਾਂ ਕਰ ਰਚੇ ਹਨ ਅਤੇ ਨਿਰਵੈਰ ਸਰਬ ਜੀਆਂ ਨਾਲ ਵਰਤਦੇ ਹਨ ਅਤੇ ਉਪਦੇਸ਼ ਸਭ ਮਿੱਤਰ ਨੂੰ ਵੀ ਅਤੇ ਸ਼ਤਰੂ ਨੂੰ ਵੀ ਰਾਮ ਨਾਮ ਦਾ ਕਰਦੇ ਹਨ। ਉਹਨਾਂ ਦੇ ਮਨ ਵਿੱਚ ਭਗਵੰਤ ਦੀ ਭਗਤੀ ਦੀ ਭਾਵਨਾ ਹੈ ਕਿ ਕਿਵੇਂ ਸਬਸ ਨੂੰ ਭਗਤ ਪ੍ਰਾਪਤ ਹੋਵੇ ਅਤੇ ਸਰਬ ਜੀਆਂ 'ਤੇ ਦਿਆਲ ਹਨ ਅਤੇ ਭਜਨ ਕਥਾ ਕੀਰਤਨ ਦਾ ਕਰਦੇ ਹਨ ਅਤੇ ਮਾਇਆ ਦੇ ਕਾਰਜ ਵਿੱਚ ਅਲੇਪ ਵਰਤਦੇ ਹਨ ਅਤੇ ਮਾਇਆ ਨੂੰ ਅਨਿੱਤ ਕਰ ਜਾਣਦੇ ਹਨ ਅਤੇ ਦਿਆਲ ਸਭਨਾ ਜੀਆਂ 'ਤੇ ਹਨ। ਪੰਚ ਦੋਖੀ ਥੀਂ ਕਾਮ ਕ੍ਰੋਧ ਦਾ ਤਿਆਗ ਕਰਦੇ ਹਨ ਅਤੇ ਪਰਾਈ ਨਿੰਦਾ ਕਰਨਾ ਕਰ ਸੁਣਦੇ ਨਹੀਂ ਅਤੇ ਨਿੰਦਾ ਕਰਦੇ ਵੀ ਨਹੀਂ। ਇਹਨਾਂ ਖੱਟ ਲੱਖਣਾ ਦੇ ਦੁਆਦਸ਼ ਗੁਣ ਹਨ। ਇਹਨਾਂ ਕਰ ਜੋ ਪੂਰਨ ਹਨ ਸੋਈ ਸਾਧ ਹਨ। ਜੇ ਤਾਂ ਇਸ ਦੇ ਵਿੱਚ ਇਹੋ ਗੁਣ ਹਨ ਤਾਂ ਵਿਸ਼ੇਕ ਹੈ, ਜੇ ਨਹੀਂ ਤਾਂ ਉਹਨਾਂ ਦਾ ਸੰਗ ਕਰੇ ਤਾਂ ਸਿੱਖੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਹੋ ਗੁਣ ਵੀ ਆਉਂਦੇ ਹਨ। ਵਾਹਿਗੁਰੂ। ਸਾਖੀ ਹੋਰ ਚੱਲੀ, ਭਾਈ ਭਗਵਾਨ ਦਾਸ ਕਟਾਰੂ ਆਦਿ। ਬੁਰਹਾਨਪੁਰ ਵਿੱਚ ਭਗਤ ਭਾਈ ਭਗਵਾਨ ਦਾਸ ਅਤੇ ਭਾਈ ਬਦੋਲਾ ਮਾਣਕ ਕਟਾਰੂ ਪ੍ਰਿਥੀਮਲ ਜਰਾਂਦੀ ਹੋਰ ਵੀ ਬਹੁਤ ਸਿੱਖ ਹੈ ਸਨ ਅਤੇ ਭਗਤ ਸ਼ੁਰਾ ਅਤੇ ਭਾਈ ਡਾਲੂ ਰਿਹਾਣ, ਭਾਈ ਸੁੰਦਰ, ਭਾਈ ਦਾਸ ਵਧਾਵਣ ਸਭੇ ਸਿੱਖ ਗੁਰੂ ਹਰਗੋਬਿੰਦ ਜੀ ਦੀ ਸ਼ਰਨ ਆਏ। ਸਾਡਾ ਉਧਾਰ ਕਰੋ ਬਚਨ ਹੋਇਆ, ਤੁਸਾਂ ਆਪਣੇ ਸ਼ਹਿਰ ਵਿੱਚ ਧਰਮਸ਼ਾਲ ਬਣਾਉਣੀ ਅਤੇ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਕੀ ਚਰਚਾ ਕਰਨੀ ਅਤੇ ਆਰਤੀ ਚਰਨ ਕਮਲ ਪੜ੍ਹ ਕੇ ਭੋਗ ਪਾਵਣਾ, ਰਹਿ ਰਾਸ ਪੜ੍ਹਨੀ, ਪ੍ਰਸ਼ਾਦ ਛਕ ਕੇ ਪਹਿਰ ਰਾਤ ਜਾਂਦੀ ਤੀਕਰ ਕੀਰਤਨ ਕਰਨਾ ਅਤੇ ਕੀਰਤਨ ਸੋਲਾ ਪੜ੍ਹ ਕੇ ਰਾਤੀ ਜਾਏ ਸੌਣਾ ਅਤੇ ਪਿਛਲੀ ਰਾਤ ਇਸ਼ਨਾਨ ਕਰਕੇ ਕੰਠ ਦੀ ਬਾਣੀ ਪੜ੍ਹਨੀ, ਜੋ ਸਿੱਖ ਪ੍ਰਸਾਦ ਦਾ ਅਰਥੀ ਹੋਵੇ ਤਿਸ ਨੂੰ ਪ੍ਰਸ਼ਾਦ ਛਕਾਉਣਾ, ਜੋ ਵਸਤਰ ਦਾ ਅਰਥੀ ਹੋਵੇ ਤਿਸ ਨੂੰ ਵਸਤਰ ਦੇਣਾ, ਹੋਰ ਸੰਗਰਾਦ ਉਮੱਸਿਆ ਗੁਰਪੁਰਬ ਉੱਤੇ ਦੀਪਮਾਲਾ ਵਿਸਾਖੀ ਉੱਪਰ ਜਿਸ ਦੀ ਸ਼ਰਧਾ ਹੋਵੇ ਰੁਪਏ ਮੋਹਰ ਪੈਸਾ ਇਕੱਠਾ ਕਰਕੇ ਕੜਾਹ ਕਰਨਾ, ਜੋੜ ਕਰਨਾ ਅਤੇ ਮਨ ਨੀਵਾਂ ਰੱਖਣਾ, ਹੋਮੇ ਨਹੀਂ ਕਰਨੀ। ਕਿਸੇ ਦੇ ਘਰ ਵਿੱਚ ਕੂਪ ਹੈ ਸੀ, ਇਸ ਵਿੱਚ ਬਿੱਲੀ ਪਈ ਸੀ। ਉਸਨੇ ਪੰਡਿਤ ਤੇ ਪੁੱਛਿਆ, ਜੋ ਕੂਪ ਕਿਉਂ ਕਰ ਪਵਿੱਤਰ ਹੋਵੇ? ਤਾਂ ਉਸਨੇ ਕਿਹਾ, ਪ੍ਰਥਮੇ ਬਿੱਲੀ ਬਾਹਰ ਕੱਢਣੀ, ਬਾਹਰੋਂ 1000 ਡੋਲ ਜਲ ਦਾ ਕੱਢਣਾ, ਕੂਪ ਪਵਿੱਤਰ ਹੋਵੇਗਾ। ਤਾਂ ਉਸਨੂੰ ਬਿੱਲੀ ਕੱਢਣੀ ਭੁੱਲ ਗਈ ਅਤੇ 1000 ਡੋਲ ਕੱਢਿਆ। ਫਿਰ ਪੰਡਿਤ ਨੇ ਆਖਿਆ ਅਤੇ ਕਿਹਾ, ਡੋਲ ਜਲ ਦੇ ਵੀ ਕੱਢੇ ਹਨ, ਕੂਪ ਪਵਿੱਤਰ ਨਹੀਂ ਹੋਇਆ। ਤਾਂ ਪੰਡਿਤ ਕਿਹਾ, ਲੱਖ ਡੋਲ ਕੱਢੋ। ਤਾਂ ਉਸ ਲੱਖ ਡੋਲ ਕੱਢਿਆ ਤਾਂ ਉਸ ਕਿਹਾ, ਹੁਣ ਵੀ ਕੂਪ ਪਵਿੱਤਰ ਨਹੀਂ ਹੋਇਆ, ਕਿਉਂ? ਜੋ ਬਿੱਲੀ ਵਿੱਚ ਪਈ ਦ੍ਰਿਸ਼ਟ ਆਉਂਦੀ ਹੈ। ਤਾਂ ਪੰਡਿਤ ਕਿਹਾ, ਜੋ ਲੱਗ ਬਿੱਲੀ ਨਾ ਕੱਢੋਗੇ ਤਾਂ ਉਹ ਲੱਗ ਪਵਿੱਤਰ ਨਹੀਂ ਹੁੰਦਾ, ਤੈਸੇ ਜੋ ਲੱਗ ਹੋਮੇ ਨਾ ਨਿਵਰਤ ਹੋਵੇ ਤਾਂ ਉਹ ਲੱਗ ਕੋਈ ਕਰਮ ਨਹੀਂ ਫਲ ਦਿੱਤਾ, ਤੁਸਾਂ ਹੋਮੇ ਨਿਵਰਤ ਕਰਨੀ ਤੋ ਸਾਡਾ ਕਲਿਆਣ ਹੋਵੇਗਾ। ਵਾਹਿਗੁਰੂ। ਸਾਖੀ ਹੋਰ ਚੱਲੀ, ਭਾਈ ਭਿਖਾਰੀ ਭਾਬੜਾ। ਭਾਈ ਭਿਖਾਰੀ ਭਾਬੜਾ ਗੁਜਰਾਤ ਵਿੱਚ ਰਹਿੰਦਾ ਸੀ, ਜਿੱਥੇ ਜਿੱਥੇ ਮਹਾਰਾਜ ਦੇ ਭਗਤ ਹੋਵਣ ਸਿੱਖ ਸਾਧ, ਜਿਨ੍ਹਾਂ ਦਾ ਪਰਮੇਸ਼ੁਰ ਆਸਰਾ ਹੈ, ਉਹਨਾਂ ਦੀ ਪਾਲਣਾ ਪੁੱਖਣਾ ਕਰੇ ਅਤੇ ਗਿਆਨ ਚਰਚਾ ਕਰੇ ਅਤੇ ਗ੍ਰੰਥ ਜੀ ਦੀ ਬਾਣੀ ਪੜ੍ਹੇ। ਇੱਕ ਦਿਨ ਇੱਕ ਸਿੱਖ ਛੇਵੀਂ ਪਾਤਸ਼ਾਹੀ ਥੀਂ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਕਿਸੇ ਸਿੱਖ ਗੁਰਮੁਖ ਦਾ ਦਰਸ਼ਨ ਕਰਾਵੋ। ਤਾਂ ਬਚਨ ਹੋਇਆ, ਤੁਸੀਂ ਗੁਜਰਾਤ ਜਾਵੋ। ਤਾਂ ਉਹ ਸਿੱਖ ਭਾਈ ਭਿਖਾਰੀ ਪਾਸ ਆਇਆ, ਅੱਗੇ ਭਾਈ ਭਿਖਾਰੀ ਉਸਨੂੰ ਘਰ ਲੈ ਗਿਆ ਅਤੇ ਵੱਡੀ ਸੇਵਾ ਕੀਤੀ। ਦੇਖੇ ਤਾਂ ਉਸਦੇ ਪੁੱਤਰ ਦਾ ਵਿਵਾਹ ਹੈ, ਭੂਖਣ ਬਣਦੇ ਹਨ ਅਤੇ ਵਸਤਰ ਸਿਵਾਈਦੇ ਹਨ, ਹੋਰ ਨਾਨਾ ਪ੍ਰਕਾਰ ਦੇ ਰੰਗ ਰਾਗ ਹੁੰਦੇ ਹਨ। ਇੱਕ ਕੋਠੀ ਵਿੱਚ ਚੰਦਨ ਦੀਆਂ ਕਾਠੀਆਂ ਦਾ ਬਿਬਾਣ ਮ੍ਰਿਤਕ ਦਾ ਬਣਾਇਆ ਪਿਆ ਹੈ। ਤਾਂ ਉਸ ਸਿੱਖ ਪੁੱਛਿਆ, ਇਹ ਮ੍ਰਿਤਕ ਦਾ ਸਮਿਆਨ ਕਿਉਂ ਬਣਾਇਆ ਹੈ? ਤਾਂ ਬਚਨ ਹੋਇਆ, ਭਲਕੇ ਤੂੰ ਸਾਨੂੰ ਦੱਸਾਂਗੇ। ਜਦ ਰਾਤ ਨੂੰ ਉਸਦੇ ਪੁੱਤਰ ਦਾ ਵਿਵਾਹ ਹੋਇਆ ਬਹੁਤ ਦਾਨ ਪੁੰਨ ਕੀਤੇ ਅਤੇ ਬਹੂ ਨੂੰ ਕਰ ਲਿਆ ਆਇਆ ਤਾਂ ਸੂਲ ਨਾਲ ਉਸਦਾ ਪੁੱਤਰ ਮ੍ਰਿਤ ਹੋ ਗਿਆ ਤਾਂ ਉਹ ਗਾਉਣ ਗਾਵਣ ਵਾਲੇ ਮਾਰੂ ਗਾਵਣ ਲੱਗੇ ਅਤੇ ਚੰਦਨ ਦੀਆਂ ਕਾਠੀਆਂ 'ਤੇ ਉਹੀ ਵਿਬਾਣ ਉਸਨੂੰ ਪਾ ਕੇ ਚਿਖਾ ਬਣਾ ਕੇ ਸਸਕਾਰ ਕੀਤਾ ਅਤੇ ਪ੍ਰਸੰਨ ਹੀ ਰਿਹਾ ਤਾਂ ਉਸ ਸਿੱਖ ਪੁੱਛਿਆ ਜੇ ਤੁਸੀਂ ਜਾਣਦੇ ਸੋ ਜੋ ਸਾਡਾ ਪੁੱਤਰ ਸਹੀ ਮਰਨਾ ਹੈ ਤਾਂ ਤੁਸਾਂ ਇਸਦਾ ਵਿਵਾਹ ਕਿਉਂ ਕੀਤਾ ਤਾਂ ਉਸ ਕਿਹਾ ਮੇਰਾ ਪੁੱਤਰ ਪਿਛਲੇ ਜਨਮ ਰਿਖੀ ਹੈ ਸੀ ਅਤੇ ਇੱਕ ਦਿਨ ਇਹ ਜੋ ਬਹੂ ਹੈ ਸੋ ਵੈਸਵਾ ਹੈ ਸੀ ਇਸ ਨੇ ਪ੍ਰਸਾਦ ਆਣ ਕੇ ਅੱਗੇ ਰੱਖਿਆ ਤਾਂ ਰਿਖੀ ਦਾ ਧਿਆਨ ਵੈਸਵਾ ਵੱਲ ਆਇਆ ਅਤੇ ਵੈਸਵਾ ਦਾ ਧਿਆਨ ਰਿਖੀ ਵੱਲ ਆਇਆ ਦੋਨਾਂ ਦਾ ਸਰੀਰ ਅੰਤ ਹੋਇਆ ਤਾਂ ਇਸ ਨੇ ਮੇਰੇ ਘਰ ਜਨਮ ਲਿੱਤਾ ਸਾਧ ਸੰਗਤ ਕੀਤੀ ਗਿਆਨ ਨੂੰ ਪ੍ਰਾਪਤ ਹੋਇਆ ਇਹ ਲੜਕੀ ਵੀ ਇੱਥੇ ਸਿੱਖਾਂ ਦੀ ਸੇਵਾ ਕਰੇਗੀ ਸ਼ਬਦ ਸੁਣੇਗੀ ਮੁਕਤ ਨੂੰ ਪ੍ਰਾਪਤ ਹੋਵੇਗੀ ਤਾਂ ਉਸ ਕਿਹਾ ਜੇ ਤੁਸਾਨੂੰ ਇਤਨੀ ਪਹੁੰਚ ਹੈ ਸੀ ਤਾਂ ਗੁਰੂ ਥੀ ਬੁੱਧੀ ਆਰਜਾ ਵਧਾ ਲੈਂਦੇ ਤਾਂ ਉਸ ਕਿਹਾ ਗੁਰੂ ਥੀ ਝੂਠੇ ਪਦਾਰਥ ਕਿਆ ਮੰਗਣੇ ਹਨ ਗੁਰੂ ਦੀ ਰਜ਼ਾ ਅਤੇ ਰਾਜ਼ੀ ਰਹਿਣਾ ਸਿੱਖਾਂ ਦਾ ਧਰਮ ਹੈ।